ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਪੰਜਵਾਂ ਗੁਰਪੁਰਾ ਭੇਟ ਬਦਭਾਗੀ ਮਨ ਮੇਂ ਭਇਆ ਪਰਗਾਸਾ ਕੋਇ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸਾ ਗੁਰਪੁਰਾ ਭੇਟਿਓ ਵੱਡ ਭਾਗੀ ਮਨ ਮੇਂ ਭਇਆ ਪਰਗਾਸਾ ਨਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸਾ ਆਪਣੇ ਸਤਿਗੁਰ ਕਾ ਬਲਹਾਰ ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੇ ਰਹਾ ਅੰਤਰ ਜਾਮੀ ਕਰਨਾ ਹਾਰਾ ਸੁਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੁਭਾ ਕਾਰਜ ਆਇਆ ਰਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਚਰਜ ਸੁਭਾ ਕਾਰਜ ਆਇਆ ਰਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਿੱਖ ਮਤ ਸਭ ਬੁੱਧ ਤੁਮਾਰੀ ਮੰਦਿਰ ਸ਼ਾਮਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੀ ਤਿਹਾ ਹਉ ਕਵੀ ਵਖਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਧੰਨ ਧੰਨ ਚਵਰ ਸ਼ਤਰ ਤਖਤ ਦੇ ਮਾਲਕ ਗਿਆਨ ਦੇ ਸਾਗਰ ਭਗਤੀ ਔਰ ਵੈਰਾਗ ਦੇ ਮੁਜਸਮੇ ਦੀਨਾ ਬੰਧੂ ਭਗਤ ਵਸ਼ਲ ਮਹਾਂ ਕਿਰਪਾਲੂ ਦਿਆਲੂ ਸਤਿਗੁਰੂ श्री गुरु ग्रंथ साहिब सच्चे पातशाह जी की पावन हजूरी के अंदर महान और पवित्र मुकद्दस अस्थान मंजी साहिब विखे आप जी जुड़ बैठे हो। महान सतगुरां दे पावन अस्थान सचखंड श्री दरबार साहिब जी हरिमंदर साहिब जी की पावन यात्रा करते हुए हाजरियां भरते हुए अपने अनमोलक वाहगुरु वालों बख्शे हुए जन्म और कीमती स्वासा सफलियां करन दा यतन कर रहे हो। समा गुर शब्द की विचारदा है। अज का जो पावन मुख वाक है सोरठ राग दे अंदर शहीदां दे सिरताज तन साहिब श्री गुरु अर्जन देव महाराज जी का उचारण किया होया है। आओ इस पावन शब्द की विचार दे नाल सांझ पाइए। विचारां दे नाल जुड़न तो पहला मन की एकाग्रता अते टिकाओ वास्ते गुरु चरणों दे विच सुरतियां बिरतियां नूं जोड़ो ताकि गुरु दर ते आउणा साडा सफला हो सके। सानूं अपने जीवन मनोरथ की समझ पै सके। जो गुरु ने वाक हुक्म सानूं बख्शिया है वो साडे जीवन दे विच घर कर जावे और साडा जीवन गुरु दे शब्द आशे उपदेश अनुसार जिंदियां होयां सफल हो सके। लवाओ हाजरी विचारां दे नाल जुड़दे हुए करो रसना पवित्र आखो सतनाम वाहे गुरु फिर आखो सतनाम श्री वाहे गुरु
सतनाम श्री वाहे गुरु साहिब जी सोरठ महला पंजवा गुरपुरा पेटे वड भागी मन है भया परदासा।
पूर्ण गुरु हजूर गुरु अर्जन देव सत्य पातशाह बख्शिश करते ने जिन्हों मिल पैंदा है जीवन दे विच ते मिलता बड़ी वड्डी किस्मत दे नाल है भागां दे नाल मिलता है। असी कहीए एवें मिल पैंदा है और जिन्हों मिल जावे फिर उहदे जीवन का हनेरा नहीं रहिंदा उहदे अंदर चानण हो जाता है। अज्ञानता का सारा हनेरा हुंझिया जाता है दूर हो जाता है। गुरु अर्जन देव सच्चे पातशाह कहिंदे ने मैनू पूरा गुरु मिल पिया है। पूरे गुरु दे भेटियो शब्द का मतलब है मिल पैना। पूरे गुरु दे मिलाप दे नाल वड्डी किस्मत दे नाल मिलिया है। मेरे अंदर वाहिगुरु दे नाम का प्रकाश हो गया है चानण हो गया है।
ना पहुंचन हारा दूजा अपने साहिब का परवासा।
हुण मैनू अपने मालक का आसरा हो गया है। परवासे का मतलब है आसरा और ये मेरा यकीन पक्का बज गया है कि मेरे गुरु वर्गा होर दुनिया के अंदर दूजा कोई नहीं है। कोई ना पहुंचन हारा दूजा कोई ओदी बराबरी नहीं कर सकता गुरु की। दुनिया के अंदर है कोई ऐसा जेड़ा गुरु के समान होवे? कहिंदे नहीं। ना कोई बाणी पढ़ लो सच्चे पातशाह गुरु ग्रंथ साहिब महाराज जी दे किसी ऐसे थां दे उपर जिथे लिखिया होवे कि कोई बराबरी कर सकता है नहीं बराबरी कर सकता। कहिंदे महाराज ना उहदे वर्गा कोई तीर्थ ना उहदे वर्गा कोई पिता ना उहदे वर्गा कोई माता ना उहदे वर्गा कोई सज्जन सैन मित्र संबंधी। सारे शब्द हजूर ने अपने गुरु वास्ते गुरु ग्रंथ साहिब जी की बाणी के अंदर वरते ने कि कोई एहो जिहा नहीं है दुनिया के अंदर दूजा जेड़ा उस गुरु की बराबरी कर सके।
ਉਹਦੇ ਸਮਾਨ ਹੋਰ ਦੂਜਾ ਕੋਈ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਸਾਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ, ਜੀਵਨ ਦੇ ਵਿੱਚ ਗੁਰੂ ਨਹੀਂ ਹੈ। ਮਨੁੱਖ ਜੀਵਨ ਦੇ ਵਿੱਚ ਗੁਰੂ ਨੂੰ ਮਿਲਿਆ ਨਹੀਂ ਹੈ, ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਹੈ, ਤੇ ਸਮਝ ਲਵੇ ਕਿ ਉਹਦਾ ਇਸ ਸੰਸਾਰ ਦੇ ਉੱਪਰ ਆਉਣਾ, ਇਸ ਧਰਤੀ ਦੇ ਉੱਪਰ ਜਨਮ ਲੈਣਾ ਉਹਦਾ ਵਿਅਰਥ ਹੈ। ਪੱਟਾਂ ਦੇ ਸਵਈਏ ਪੜ੍ਹੀਏ, ਉਹ ਕਹਿੰਦੇ ਨੇ ਜੇ ਕੋਈ ਕਹੇ ਕਿ ਜ਼ਿੰਦਗੀ ਦਾ ਹਨੇਰਾ ਕਿਸੇ ਹੋਰ ਦੀਪਕ ਦੇ ਨਾਲ, ਕਿਸੇ ਹੋਰ ਲੋ ਦੇ ਨਾਲ ਮਿਟ ਜਾਵੇਗਾ, ਅਧਿਆਤਮਿਕ ਜੀਵਨ ਦੇ ਵਿੱਚ ਆਤਮਿਕ ਚਾਨਣ ਤੋਂ ਬਿਨਾਂ ਅਗਿਆਨਤਾ ਦਾ ਹਨੇਰਾ ਕਦੇ ਨਹੀਂ ਮਿਟਦਾ। ਅਸਲ ਵਿੱਚ ਜਿਹੜਾ ਸ਼ਬਦ ਗੁਰੂ ਹੀ ਹੈ ਨਾ, ਇਹ ਗੁਰੂ ਸ਼ਬਦ ਹੀ ਆਪਣੇ ਆਪ ਦੇ ਵਿੱਚ ਜਿਹੜਾ ਹੈ, ਇਸ ਨੂੰ ਜਦੋਂ ਇਹਦੀ ਵਿਆਖਿਆ ਕਰੀਏ ਤੇ ਇਹ ਆਪਣੇ ਆਪ ਦੇ ਵਿੱਚ ਸ਼ਬਦ ਹੀ ਇਹੋ ਜਿਹਾ ਹੈ ਜਿਹਦਾ ਮਤਲਬ ਹੈ ਨਿਗਲ ਜਾਣਾ। ਗ੍ਰੀ ਧਾਤੂ ਤੋਂ ਬਣਿਆ ਹੈ ਇਹ ਸ਼ਬਦ। ਗ੍ਰੀ ਧਾਤੂ ਦਾ ਮਤਲਬ ਹੈ ਨਿਗਲ ਜਾਣਾ ਤੇ ਰੂਹ ਦਾ ਮਤਲਬ ਹੈ ਪ੍ਰਕਾਸ਼ ਕਰ ਦੇਣਾ। ਹੁਣ ਨਿਗਲਦਾ ਕੀ ਹੈ? ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਗ੍ਰੀ ਗੁਰੂ ਤੇ ਰੂਹ ਦਾ ਮਤਲਬ ਹੈ ਚਾਨਣ ਕਰਨਾ, ਪ੍ਰਕਾਸ਼ ਕਰਨਾ। ਤੇ ਨਿਗਲਦਾ ਕੀ ਹੈ? ਨਿਗਲਣ ਦਾ ਮਤਲਬ ਹੈ ਖਾਣਾ। ਖਾ ਕੀ ਜਾਂਦਾ ਹੈ? ਅਗਿਆਨਤਾ ਨੂੰ ਖਾ ਜਾਂਦਾ ਹੈ, ਹਨੇਰੇ ਨੂੰ ਖਾ ਜਾਂਦਾ ਹੈ। ਚਾਨਣ, ਜਿੱਥੇ ਦੀਵਾ ਜਗਾ ਦਿਓ ਉੱਥੇ ਹਨੇਰਾ ਰਹਿੰਦਾ ਹੈ ਕਿਤੇ? ਜਿੱਥੇ ਸਵਿੱਚ ਔਨ ਕਰਦੇ ਹੋ ਬੱਤੀ ਲਾਈਟ ਦਾ, ਕਿਸੇ ਦਾ ਵੀ, ਅੱਜ ਦੇ ਟਾਈਮ ਵਿੱਚ ਲੈ ਲਈਏ, ਪਹਿਲਿਆਂ ਸਮਿਆਂ ਵਿੱਚ ਦੀਵੇ ਜਗੇ, ਸੰਜੋਤ ਜਗਦੀ ਸੀ, ਉਹਦਾ ਸਾਧਨ ਉਹ ਸੀ। ਅੱਜ ਦੇ ਸਮੇਂ ਦੇ ਵਿੱਚ ਇਲੈਕਟ੍ਰਿਕ ਹੈ, ਪਰ ਚਾਨਣ ਕਿਸੇ ਵੀ ਤਰ੍ਹਾਂ ਦੇ ਨਾਲ ਹੋਵੇ, ਜਿੱਥੇ ਚਾਨਣ ਹੋ ਗਿਆ ਉੱਥੇ ਹਨੇਰੇ ਦਾ ਕੋਈ ਕੰਮ ਨਹੀਂ ਹੈ, ਉੱਥੋਂ ਹਨੇਰਾ ਮਿਟ ਗਿਆ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁਨ, ਅਗਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰ ਹੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਅਥ ਸੰਸਾਰ ਮਹਿ। ਪਹਿਲੀਆਂ ਪੰਕਤੀਆਂ ਨੂੰ ਜੇ ਅਸੀਂ ਬ੍ਰੀਫਲੀ ਦੇ ਵਿੱਚ ਲਈਏ ਤੇ ਅਸੀਂ ਇਹ ਕਹਿ ਸਕਦੇ ਹਾਂ, ਗੁਰੂ ਤੋਂ ਬਿਨਾਂ ਕੋਈ ਸਿੱਧੀ ਨਹੀਂ, ਸਫਲਤਾ ਨਹੀਂ, ਕਿਸੇ ਤਰ੍ਹਾਂ ਦਾ ਕਾਰਜ ਹੋਵੇ ਗੁਰੂ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ, ਹਨੇਰਾ ਗੁਰੂ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ। ਅਖੀਰਲੀਆਂ ਪੰਕਤੀਆਂ ਬੜੀ ਤਵੱਜੋ ਤੇ ਧਿਆਨ ਦੇਣ ਵਾਲੀਆਂ ਨੇ। ਕਹਿੰਦੇ ਨੇ ਗੁਰੂ ਸਤ ਕਵ ਨਲ ਕਹਿ। ਕਵੀ ਨਲ ਜੀ, ਭੱਟ ਜੀ, ਉਹ ਕਹਿੰਦੇ ਨੇ ਉਹ ਸਤ ਹੈ, ਅਟਲ ਹੋਂਦ ਵਾਲਾ ਹੈ, ਨਾਸ਼ਵੰਤ ਨਹੀਂ ਹੈ। ਕਿ ਜਿਸ ਤਰ੍ਹਾਂ ਕੋਈ ਜਨਮ ਲਿਆ ਤੇ ਖਤਮ ਹੋ ਗਿਆ, ਗੁਰੂ ਜਿਹੜਾ ਹੈ ਨਾ ਜਨਮ ਲੈਂਦਾ ਹੈ ਤੇ ਨਾ ਹੀ ਉਹ ਖਤਮ ਹੁੰਦਾ ਹੈ, ਅਵਿਨਾਸ਼ੀ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ, ਉਹ ਤੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਤੇ ਭੱਟ ਜੀ ਕਹਿੰਦੇ ਨੇ ਇੱਕ ਗੱਲ ਯਾਦ ਰੱਖਣਾ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਨਾ ਕੀਓ, ਕੀਓ ਦਾ ਮਤਲਬ ਹੈ ਧਾਰਨ ਕਰਨਾ। ਪਹਿਲਾਂ ਗੱਲ ਕੀਤੀ ਦਰਸ਼ਨ ਦੀ, ਦੇਖਣ ਦੀ, ਤੇ ਦੂਜੀ ਗੱਲ ਕੀਤੀ ਧਾਰਨ ਕਰਨ ਦੀ। ਦੋ ਗੱਲਾਂ ਜਿਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੈ, ਪਹਿਲੇ ਗੁਰੂ ਦੇ ਦਰਸ਼ਨ ਨਹੀਂ ਹੈ ਤੇ ਦੂਜਾ ਗੁਰੂ ਨੂੰ ਧਾਰਨ ਨਹੀਂ ਕੀਤਾ। ਕਈ ਵਾਰ ਐਸਾ ਹੁੰਦਾ ਹੈ ਅਸੀਂ ਦਰਸ਼ਨ ਤੇ ਕਰ ਲੈਂਦੇ ਹਾਂ ਪਰ ਗੁਰੂ ਨੂੰ ਧਾਰਨ ਕੋਈ ਨਹੀਂ ਕਰਦੇ। ਬਹੁਤਾਤ ਦੇ ਵਿੱਚ ਸਾਡੇ ਵਿੱਚ ਇੱਥੇ ਬੈਠੇ ਹੋਣਗੇ ਤੇ ਦੂਰ ਦੁਰਾਡੇ ਮਾਧਿਅਮ ਦੇ ਰਾਹੀਂ ਸੁਣ ਰਹੀ ਸੰਗਤ ਘਰਾਂ ਦੇ ਵਿੱਚ ਇਹ ਸੁਣ ਰਹੀ ਹੋਵੇਗੀ, ਤੇ ਉਹਨਾਂ ਦੇ ਵਿੱਚ ਵੀ ਐਸੇ ਹੋਣਗੇ ਸਰੀਰ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਤੇ ਕੀਤੇ ਹੋਣਗੇ। गुरु ग्रंथ साहिब जी दे रोज गुरुधाम दे विखे दर्शन करदे होणगे जा करके अपने अस्थान जिथे जिथे भी कोई रहिंदा है। गुरु ग्रंथ साहिब जी सच्चे पातशाह ते हर अस्थान दे उपर हर जगह दे उपर ने दर्शन कीते होणगे। पर अज सवाल करियो कि दर्शन तो बाद अगला जिहड़ा स्टैप है धारण करन दा ओ कीता है कि नहीं कीता, गुरु धारण कीता है कि नहीं कीता। भट्ट जी कहिंदे ने जे गुरु दे दर्शन कीते ने तां वी अक्यथ है ते करके धारण नहीं कीता अक्यथ है, मुबारक है दर्शन करने, पर जिन्नी देर तक असी धारण नहीं ना करदे गुरु नूं, गुरु वाले नहीं बणदे, ਇਹ ਕਿੱਦਾਂ ਸਾਡੇ ਜੀਵਨ ਦੇ ਵਿੱਚ ਇਸ ਪੰਕਤੀ ਦਾ ਸੱਚ ਉੱਭੜ ਕੇ ਆਵੇਗਾ। ਅਸੀਂ ਕਿਵੇਂ ਕਹਿ ਸਕਾਂਗੇ ਗੁਰਪੂਰਾ ਭੇਟਿਓ ਵਡਭਾਗੀ ਮੰਨੇ ਪਿਆ ਪਰਦਾਸਾ, ਇਹ ਕਹਿ ਸਕਾਂਗੇ? ਕਦੇ ਵੀ ਨਹੀਂ ਕਹਿ ਸਕਾਂਗੇ। ਉਦੋਂ ਕਹਾਂਗੇ ਜਦੋਂ ਗੁਰੂ ਦੇ ਧਾਰਨੀ ਹੋਵਾਂਗੇ, ਗੁਰੂ ਦੇ ਗਿਆਨ ਵਾਲੇ ਹੋਵਾਂਗੇ, ਗੁਰੂ ਦੀ ਸਿੱਖਿਆ, ਗੁਰੂ ਦਾ ਮੰਤਰ, ਗੁਰੂ ਦਾ ਉਪਦੇਸ਼ ਸਾਡੇ ਜੀਵਨ ਦੇ ਵਿੱਚ ਹੋਵੇਗਾ, ਉਸ ਵੇਲੇ ਅਸੀਂ ਦ੍ਰਿੜਤਾ ਦੇ ਨਾਲ ਕਹਿ ਸਕਾਂਗੇ ਮੈਨੂੰ ਗੁਰੂ ਮਿਲ ਪਿਆ ਹੈ, ਮੈਨੂੰ ਗੁਰੂ ਮਿਲ ਪਿਆ ਹੈ। ਤੇ ਮੇਰਾ ਹੁਣ ਮਨ ਜਿਹੜਾ ਪਹਿਲਾਂ ਭਟਕਦਾ ਫਿਰਦਾ ਸੀ ਨਾ, ਗੁਰੂ ਦੇ ਮਿਲਣ ਦੀ ਨਿਸ਼ਾਨੀ ਵੀ ਅਸੀਂ ਵੇਖ ਲਈਏ ਨਾ, ਕੀ ਹੈ ਉਹਦੀ ਨਿਸ਼ਾਨੀ? ਗੁਰੂ ਦੇ ਮਿਲਣ ਦੀ ਨਿਸ਼ਾਨੀ ਜਿਹੜਾ ਮਨ ਸਾਡਾ ਅਮੋੜ ਹੈ, ਜਿਹਨੂੰ ਭੈਂਸਾ ਕਿਹਾ ਹੈ, ਗਧਾ ਕਿਹਾ ਹੈ, ਪਤਾ ਨਹੀਂ ਕਿਹੜੀ ਕਿਹੜੀ ਤਸ਼ਬੀਹ ਦਿੱਤੀ ਹੈ, ਜਿਹੜਾ ਕਿਸੇ ਵੀ ਤਰ੍ਹਾਂ ਦੇ ਨਾਲ ਸਾਡੇ ਵਸ ਦੇ ਵਿੱਚ ਨਹੀਂ ਆਉਂਦਾ, ਗੁਰਧਾਮ ਦੇ ਅੰਦਰ ਬੈਠੇ ਹੋਈਏ ਤੇ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਹੈ। ਆਮ ਦੁਨਿਆਵੀ ਸੰਸਾਰੀ ਕਿਰਤਾਂ ਕਰਮਾਂ ਦੇ ਵਿੱਚ ਤਾਂ ਸਾਡਾ ਮਨ ਭਟਕਦਾ ਹੀ ਹੈ, ਸੱਚ ਜਾਣਿਓ ਕਈ ਵਾਰ ਇੱਥੇ ਬੈਠਿਆਂ ਵੀ ਅੰਦਰ ਦਰਬਾਰ ਸਾਹਿਬ ਦੇ ਅੰਦਰ ਬੈਠਿਆਂ ਵੀ ਮਨ ਕਈ ਵਾਰ ਜਿਹੜਾ ਹੈ ਉਹ ਦੂਰ ਦੂਰ ਭਟਕ ਰਿਹਾ ਹੁੰਦਾ ਹੈ, ਧਨ ਪਦਾਰਥ ਵਸਤੂਆਂ ਦੀ ਕਸ਼ਿਸ਼ ਦੇ ਵਿੱਚ ਹੁੰਦਾ ਹੈ। ਇਹ ਬੜੀ ਤਕੜੀ ਤਾਕਤ ਤੇ ਸ਼ਕਤੀ, ਐਵੇਂ ਥੋੜਾ ਮਹਾਰਾਜ ਨੇ ਕਿਹਾ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਵਸ ਦੇ ਵਿੱਚ ਨਹੀਂ ਆਉਂਦਾ, ਕਦੋਂ ਆਉਂਦਾ ਹੈ? ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਮਿਲ ਪਵੇ, ਜਦ ਗੁਰ ਮਿਲਿਆ ਤਦ ਮਨ ਵਸ ਆਇਆ, ਭਾਵਤ ਪੰਚ ਰਹਿ। ਉਦੋਂ ਫਿਰ ਜਿਹੜੇ ਪੰਜ ਨੇ ਨਾ, ਜਿਹਨਾਂ ਪੰਜਾਂ ਵਿਕਾਰਾਂ ਦੇ ਕਾਰਕ ਕਾਰਨ ਭਟਕਦਾ ਫਿਰਦਾ ਸੀ ਥਾਂ ਥਾਂ ਤੇ, ਜਗ੍ਹਾ ਜਗ੍ਹਾ ਦੇ ਉੱਪਰ, ਥਾਂ ਥਾਂ ਦੇ ਉੱਪਰ, ਕਦੇ ਹਰੀ ਅੰਗੂਰੀ ਵੇਖ ਕੇ ਧਨ ਪਦਾਰਥਾਂ ਵਸਤੂਆਂ ਦੀ ਉਹਦੇ ਉੱਪਰ ਗਧੇ ਦੀ ਤਰ੍ਹਾਂ ਚੜ੍ਹਦਾ ਸੀ, ਕਿਸੇ ਇਸਤਰੀ ਦਾ ਰੂਪ ਦੇਖ ਲਿਆ ਉਹਦੇ ਉੱਪਰ ਬੇਈਮਾਨ ਹੋ ਗਿਆ, ਧਨ ਦੇਖ ਲਿਆ ਉਹਦੇ ਉੱਪਰ ਬੇਈਮਾਨ ਹੋ ਗਿਆ, ਕਿਸੇ ਵੀ ਚੀਜ਼ ਦੇ ਉੱਪਰ। ਸੱਚ ਹੈ ਇਹ ਮਨ ਏਦਾਂ ਦਾ ਹੈ। ਤੇ ਮਹਾਰਾਜ ਕਹਿੰਦੇ ਨੇ ਗੁਰੂ ਤੋਂ ਬਿਨਾਂ ਨਹੀਂ ਇਹ ਵਸ ਆਉਂਦਾ। ਜਦ ਗੁਰ ਮਿਲਿਆ, ਜਦੋਂ ਗੁਰੂ ਮਿਲਿਆ ਉਦੋਂ ਇਹ ਮੇਰਾ ਮਨ ਵਸ ਦੇ ਵਿੱਚ ਆਇਆ, ਗੁਰੂ ਤੋਂ ਬਿਨਾਂ ਨਹੀਂ ਵਸ ਦੇ ਵਿੱਚ ਆਉਣ ਵਾਲਾ। ਇਸ ਕਰਕੇ ਇਹ ਨਿਸ਼ਾਨੀ ਹੈ ਗੁਰੂ ਮਿਲੇ ਦੀ। ਜੇ ਕਦੇ ਅਹਿਸਾਸ ਕਰਨਾ ਹੋਵੇ ਤੇ ਮਨ ਨੂੰ ਪੁੱਛ ਕੇ ਦੇਖ ਲਿਓ ਕਿੰਨਾ ਕੁ ਸਾਡੇ ਵਸ ਦੇ ਵਿੱਚ ਹੈ, ਕਿੰਨਾ ਕੁ ਸਾਡੇ ਕਹਿਣੇ ਲੱਗਦਾ ਹੈ, ਤਾਂ ਹੀ ਲੱਗੇਗਾ ਨਾ, ਤਾਂ ਹੀ ਸਾਡੇ ਮਨ ਸਾਡੇ ਆਖੇ ਲੱਗੇਗਾ। ਜੇ ਅਸੀਂ ਗੁਰੂ ਨੂੰ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕਹੋ ਹੁਕਮ ਮੰਨੀਏ, ਪਾਈਏ ਇਹ ਜਿਹੜਾ ਅੰਮ੍ਰਿਤਧਾਰੀ ਹੋਣਾ, ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ, ਇਹ ਆਪਣਾ ਤਨ ਮਨ ਗੁਰੂ ਨੂੰ ਸੌਂਪਣਾ ਹੈ। ਭੱਟ ਨਾਲ ਜੀ ਕਹਿੰਦੇ ਨੇ ਜੇ ਨਹੀਂ ਨਾ ਕੀਤਾ ਤੇ ਸਮਝ ਲਿਓ ਜ਼ਿੰਦਗੀ ਵਿਅਰਥ ਹੈ। ਗੁਰੂ ਸਤ ਕਬ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਾ ਕੀਓ। ਤੇ ਅਕਿਅਥ ਸੰਸਾਰ ਮੈਂ, ਅਕਿਅਥ ਸ਼ਬਦ ਦਾ ਮਤਲਬ ਹੈ ਅਰਥਹੀਣਾ, ਉਹਦੀ ਜ਼ਿੰਦਗੀ ਅਰਥਹੀਣੀ ਹੈ, ਉਹਦਾ ਜੀਵਨ ਜਿਹੜਾ ਹੈ ਵਿਅਰਥ ਹੈ, ਜਿਹਨੇ ਆਪਣੇ ਜੀਵਨ ਦੇ ਵਿੱਚ ਗੁਰੂ ਧਾਰਨ ਨਹੀਂ ਕੀਤਾ, ਗੁਰੂ ਵਾਲਾ ਨਹੀਂ ਬਣਿਆ। ਗੁਰੂ ਭਾਈ ਕਾਨ ਸਿੰਘ ਨਾਭਾ ਜੀ ਲਿਖਦੇ ਨੇ ਆਪਣੇ ਮਹਾਨ ਕੋਸ਼ ਦੇ ਵਿੱਚ, ਸੱਤ ਹਿੱਤ ਉਪਦੇਸ਼ਟਾ ਦਾ ਨਾਮ ਗੁਰੂ ਹੈ, ਜਿਹੜਾ ਸੱਤ ਦੀ ਸੋਝੀ ਦਿੰਦਾ ਹੈ, ਅਗਿਆਨ ਦਾ ਨਾਸ਼ ਕਰਦਾ ਹੈ, ਜੀਵ ਦੇ ਭਲੇ ਵਾਸਤੇ ਪਰ ਉਪਕਾਰ ਕਰਦਾ ਹੈ। ਟੁੱਟਿਆਂ ਹੋਇਆਂ ਨੂੰ, ਵਿਛੜਿਆ ਹੋਇਆਂ ਨੂੰ, ਜਿਹੜੇ ਪ੍ਰਭੂ ਤੋਂ ਟੁੱਟੇ ਹੋਏ ਨੇ, ਵਿਛੜੇ ਹੋਏ ਨੇ, ਵਿਸ਼ਿਆਂ ਵਿਕਾਰਾਂ ਦੇ ਵਿੱਚ ਪਏ ਹੋਏ ਨੇ, ਉਹਨਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਗੜੂੰਜ ਤੇ ਖਚਿਤ ਹੋਇਆਂ ਜੀਵਾਂ ਨੂੰ ਵਿਕਾਰਾਂ ਦੇ ਵੱਲੋਂ ਹਟਾ ਕਰਕੇ ਸੱਚੇ ਪ੍ਰਭੂ ਦੇ ਨਾਮ ਦੇ ਨਾਲ ਜੋੜਦਾ ਹੈ। ਹਜ਼ੂਰ ਕਹਿੰਦੇ ਨੇ ਮੈਂ ਇਹ ਸੁਣਿਆ ਸੀ, ਪਰ ਹੁਣ ਮੈਂ ਕਹਿੰਦਾ ਸੁਣਿਆ ਹੀ ਨਹੀਂ ਸੀ, ਮੈਂ ਤੇ ਵੇਖ ਵੀ ਲਿਆ। जैसा सतगुर सुनी दा तैसो ही मैं दीठ दीठ दा मतलब है वेखना जिदा दा सुनिया सी भी इदा दा गुरु हुंदा है गुरु दे कोलो जो मंगीए वो मिल जाता है जितड़े फल मन बांछीए तिपड़े सतगुर पास जो भी मन दे इच्छे होए फल होण वो सतगुरु दे कोल ने ते सतगुरु दे जे चरणी लग जाइए ते वो सारे फल जेड़ा है वो बख्श दिंदा है। मेरी पीरी दे मालक धन गुरु हरगोबिंद साहिब महाबली सतगुरु पंज प्याले पंज पीर छठल पीर बैठा गुर भारी अर्जन काया पलटके मूरत हरगोबिंद सवारी चली पीढ़ी सोटियां रूप दिखावन वारो वारी दल भंजन गुर सूरमा वड जोदा बहु पर उपकारी। भाई गुरदास जी हजूर दी वड्याई करते हुए ये वचन करते ने दल भंजन वड्डिया वड्डिया दलां नूं भंजन वाला सूरमा भंजन का मतलब भन्नना खत्म करना वड्डे वड्डे दलों का नाश करना। मैं कई बार बेनती करिया करदा साडे स्कूलों के विच ना पानीपत दीआं तीन लड़ाइया लड़िया तीन ही हार गए भारत गए मुगलों के नाल तीन लड़ाइया लड़िया तो तिना के विच ही हार गए तो कल्ले बच्चों नूं पहली कलास तो लैकर टेंथ तक तो वड्डिया कलासा भी चले जाओ तो हरेक नूं इहो पढ़ाया जांदा वो हारिया हुई तीन लड़ाइया पढ़ाईया जांदियां ने पर जिहड़ियां मेरी पीरी दे मालक वड जोधा बहु पर उपकारी सतगुरु गुरु हरगोबिंद साहिब महाराज जी ने इस देश दे इस संसार दे भले दे वास्ते लड़ियां मनुखता दा भला करन वास्ते जिहड़ियां लड़ियां लड़ाइया लड़िया चार जंगा मुगलां दे नाल लड़िया ते चौवां दे विच ही सतगुरां ने फतेह हासिल कीती है जित हासिल कीती है। यह नहीं दसिया जाता मैनू नहीं समझ कि यह पॉलिसी की है एजुकेशन वालियां दी गवर्नमेंटां दी जां किस दी की पॉलिसी है कि जिन्ना जंगा ने उत्साह भरना सी क्योंकि जित ते फतेह उत्साह भरदी है बच्चियां दे अंदर जिहड़ियां उत्साह भरन वालियां सन जबर दे जुलम दे विरुद्ध खड़ा करन वालियां सन मनुखता दा धर्म सिखाउन वालियां सन उन्हां जंगा दे बारे नहीं दसिया गया वो नहीं पढ़ाया जाता वो सतगुरु मेरी पीरी दे मालक गुरु हरगोबिंद साहब सच्चे पातशाह सन। अमृतसर तो तीन मील की दूरी ते चब्बा पिंड सुलखणी असीं इतिहास पढ़ते हाँ घर दे विच औलाद नहीं है कोई वड्डी उम्र हो गई उम्र लंघ गई पीरां फकीरां जिथे भी किसी ने दस पाई तंत्रां मंत्रां जंत्रां वालियां दे कोल टूने टपाणियां दे कोल ज्योतिषियां दे कोल पता नहीं किथे किथे माता सुलखणी चली गई। असीं इदां इतिहास दे विच इही नाम लैने आ उन्हां बजुर्गां दा जिन्हां ने हजूर दी बख्शिश प्राप्त कीती। संगराने वाला अस्थान जेड़ा है गुरु हरगोबिंद साहब महाराज मेरी पीरी दे मालक उधर नूं जदों गए जीवां दा उधार करदे होए कल्याण करदे होए उत्थे जदों पता लगा कि एक गुरु नानक दा दर है मेरी पीरी दे मालक गुरु हरगोबिंद साहिब सच्चे पातशाह जी दे कोलों जो मंगीए वो मिल जांदा है वो झोलियों भर दिंदे ने जिवें हजूर की बाणी का वचन कहा ना जितड़े फल मन बांछिए तितड़े सतगुर पास जिन्ने भी फल ने सतगुरु दे कोल ने कुछ भी मंग लो गुरु दे कोलों यह कोई गुजी छन्नी बात नहीं है। हजूर ने इसे करके गुरु अर्जन देव महाराज ने कहा सी गुजी छन्नी ना ही बात गुरु नानक तुठा किन्नी दात गुरु नानक तुठिया है गुरु त्रुट जावे गुरु कृपा कर देवे ते कोई भी दात दे सकता है। सखणियां झोलियां गुरु दे दर तों भरियां जांदियां ने कहिंदे ने जदों गए ना उस माता ने जा करके अरदास कीती हजूर दे कोल बेनती कीती कि मैनू मेरी झोली खाली है नाम सुलखणी पिंड मेरा चब्बे ਅਫਲ ਜਾਂਦੀ ਨੂੰ ਫਲ ਲੱਗੇ। ਮੈਂ ਅਫਲੀ ਹਾਂ, ਮੈਨੂੰ ਕੋਈ ਫਲ ਮਿਲੇ, ਮੇਰੀ ਝੋਲੀ ਮੇਰੀ ਖਾਲੀ ਹੈ, ਪੁੱਤਰ ਦੀ ਦਾਤ ਬਖਸ਼ ਦਿਓ, ਦਾਤ ਦੇ ਦਿਓ। ਕਹਿੰਦੇ ਨੇ ਇਤਿਹਾਸ ਦੱਸਦਾ ਹੈ, ਸਤਿਗੁਰਾਂ ਨੇ ਦੇਖਿਆ ਉਹਦੇ ਵੱਲ, ਕਹਿਣ ਲੱਗੇ ਵੀ ਬਾ ਤੇਰੇ ਭਾਗਾਂ ਵਿੱਚ ਦਾਤ ਨਹੀਂ ਹੈ, ਤੇਰੀ ਕਿਸਮਤ ਦੇ ਵਿੱਚ, ਤੇਰੇ ਭਾਗਾਂ ਦੇ ਵਿੱਚ ਔਲਾਦ ਨਹੀਂ ਹੈ, ਔਲਾਦ ਦਾ ਸੁੱਖ ਨਹੀਂ ਹੈ, ਔਲਾਦ ਨਹੀਂ ਹੈ ਤੇਰੇ ਭਾਗਾਂ ਵਿੱਚ। ਸੁਣ ਕਰਕੇ ਬਚਨ ਕੀਤੇ ਹੋਣਗੇ, ਜਿੱਦਾਂ ਅਸੀਂ ਤਰਲੇ ਗੁਰੂ ਦੇ ਅੱਗੇ ਜਾ ਕੇ ਲੈਂਦੇ ਹਾਂ, ਪਰ ਸਤਿਗੁਰਾਂ ਨੇ ਜਦੋਂ ਬਚਨ ਕਹਿ ਦਿੱਤੇ ਨਾ, ਵਿਚਾਰੀ ਬੜੀ ਨਿੰਮੋ ਝੂਣੀ ਹੋ ਕਰਕੇ ਵਾਪਸ ਮੁੜਦੀ ਜਾਂਦੀ ਸੀ। ਰਸਤੇ ਵਿੱਚ ਭਾਈ ਗੁਰਦਾਸ ਸਾਹਿਬ ਜੀ, ਗੁਰੂ ਘਰ ਦੇ ਮਹਾਨ ਵਿਦਵਾਨ, ਉਹ ਮਿਲ ਗਏ। ਉਹਨਾਂ ਨੇ ਕਿਹਾ, ਬੀਬਾ ਕੀ ਗੱਲ ਹੈ, ਬੜੀ ਨਿੰਮੋ ਝੂਣੀ ਹੈ, ਤੇਰਾ ਮੂੰਹ ਬੜਾ ਮੁਰਝਾਇਆ ਹੋਇਆ। ਕਹਿਣ ਲੱਗੀ, ਬੜੀ ਆਸ ਲੈ ਕੇ ਆਈ ਸੀ, ਅੱਜ ਤੱਕ ਸਾਰੇ ਪੀਰ ਫਕੀਰ ਮਨਾ ਲਏ ਨੇ, ਸਾਰੇ ਦਰ ਘੁੰਮ ਲਏ ਨੇ, ਥਾਂ ਥਾਂ ਤੇ ਜਾ ਆਈਆਂ, ਕਿਤੋਂ ਮੈਨੂੰ ਦਾਤ ਨਹੀਂ ਮਿਲੀ, ਪੁੱਤਰ ਦੀ ਦਾਤ ਨਹੀਂ ਮਿਲੀ, ਮੇਰੀ ਝੋਲੀ ਨਹੀਂ ਭਰੀ। ਕਿਸੇ ਨੇ ਦੱਸਿਆ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਦਰੋਂ ਸਭ ਕੁਛ ਮਿਲ ਜਾਂਦਾ ਹੈ, ਤੇ ਕਹਿਣ ਲੱਗੇ ਭਾਈ ਗੁਰਦਾਸ ਜੀ, ਹਾਂ ਸਭ ਕੁਛ ਮਿਲ ਜਾਂਦਾ ਹੈ, ਪਰ ਕਹਿੰਦੇ ਨੇ ਕਿ ਮੈਨੂੰ ਉਹਨਾਂ ਨੇ ਕਿਹਾ ਹੈ ਕਿ ਤੇਰੇ ਭਾਗਾਂ ਦੇ ਵਿੱਚ ਨਹੀਂ ਹੈ। ਭਾਈ ਗੁਰਦਾਸ ਜੀ ਬੜੇ ਸਿਆਣੇ ਤੇ ਗੁਰਮੁਖ ਵਿਦਵਾਨ ਸਨ, ਕਹਿਣ ਲੱਗੇ, ਮਾਤਾ ਕੱਲ੍ਹ ਫਿਰ ਆਵੀਂ, ਨਿਰਾਸ਼ ਨਾ ਹੋ, ਗੁਰੂ ਦੇ ਦਰ ਤੋਂ ਕੋਈ ਨਿਰਾਸ਼ ਨਹੀਂ ਜਾਂਦਾ, ਇੱਥੇ ਜਿਹੜਾ ਆਉਂਦਾ ਹੈ ਉਹਦੀ ਝੋਲੀ ਭਰਦੀ ਹੈ, ਉਹਨੂੰ ਸਭ ਕੁਝ ਮਿਲਦਾ ਹੈ। ਇਹ ਉਹ ਦਰ ਹੈ ਜਿੱਥੋਂ ਕਿਸੇ ਦੀ ਆਸ ਜਿਹੜੀ ਹੈ ਉਹ ਬਿਰਥੀ ਨਹੀਂ ਜਾਂਦੀ, ਤੇ ਨਾ ਹੀ ਕੀਤੀ ਹੋਈ ਅਰਦਾਸ ਨਿਸਫਲੀ ਜਾਂਦੀ ਹੈ, ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ, ਇਹ ਉਹ ਦਰ ਹੈ। ਕਹਿਣ ਲੱਗੇ, ਫਿਰ ਕੀ ਹੋਇਆ, ਜੇ ਅੱਜ ਨਹੀਂ ਤੇ ਕੱਲ੍ਹ ਸਹੀ, ਇੰਜ ਕਰੀ ਕੱਲ੍ਹ ਆ ਜਾਵੀਂ, ਕੱਲ੍ਹ ਵੀ ਆਉਣਾ ਹੈ ਹਜ਼ੂਰ ਨੇ, ਤੇ ਨਾਲ ਕਲਮ ਦਵਾਤ ਲੈਂਦੀ ਆਵੀਂ। ਉਹ ਮਾਤਾ ਐਵੇਂ ਕੀਤਾ, ਕਲਮ ਦਵਾਤ ਲੈ ਆਈ ਨਾਲ। ਕਹਿਣ ਲੱਗੇ, ਕਹਿਵੀ ਨਾਲ, ਕਿ ਜੇ ਉੱਥੇ ਨਹੀਂ ਸੀ ਨਾ ਲਿਖਿਆ, ਤੇ ਉੱਥੇ ਵੀ ਤੁਸੀਂ ਲਿਖਣ ਵਾਲੇ ਹੋ, ਤੇ ਇੱਥੇ ਵੀ ਤੁਸੀਂ ਲਿਖਣ ਵਾਲੇ ਹੋ, ਹੁਣ ਲਿਖਦੇ ਹੋ, ਹੁਣ ਕੀ ਹੋਇਆ। ਕਹਿੰਦੇ ਨੇ, ਉਹ ਗੱਲ ਸਮਝ ਵਿੱਚ ਪੈ ਗਈ। ਮਾਤਾ ਸੁਲੱਖਣੀ ਆਈ, ਇੱਕ ਤੇ ਹਜ਼ੂਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੂਜਨੀਕ ਮਹਿਲਾਂ ਦਾ ਨਾਮ ਹੈ ਇਹ, ਕਿ ਇਹ ਚੱਬੇ ਦੇ ਨੇ ਮਾਤਾ ਗੁਰੂ ਕੇ ਸ਼ਰਧਾਲੂ। ਕਹਿੰਦੇ ਨੇ, ਰਸਤੇ ਦੇ ਵਿੱਚ ਹੀ ਰੋਕ ਲਿਆ ਰਸਤਾ, ਕਲਮ ਦਵਾਤ ਲੈ ਕਰਕੇ ਖੜੀ ਸੀ, ਤੇ ਬੇਨਤੀ ਕੀਤੀ ਹਜ਼ੂਰ ਦੇ ਅੱਗੇ, ਸੱਸੀਏ ਦਾੜੀਏ ਚਿੱਟੀਏ ਪੱਗੇ, ਇਹ ਬਚਨ ਜਦੋਂ ਕਹੇ ਨਾ, ਅਰਜ ਕਰਿੰਦੀ ਹੈ ਸਤਿਗੁਰ ਅੱਗੇ, ਨਾਮ ਸੁਲੱਖਣੀ ਪਿੰਡ ਮੇਰਾ ਚੱਬੇ, ਅਫਲ ਜਾਂਦੀ ਨੂੰ ਫੜ ਲੱਗੇ, ਇਹ ਬੇਨਤੀ ਕੀਤੀ ਹਜ਼ੂਰ ਮੁਸਕਰਾਏ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਸਕਰਾਏ। ਕਹਿਣ ਲੱਗੇ, ਹਾਂ ਮਾਤਾ। ਕਹਿਣ ਲੱਗੇ, ਸੱਚੇ ਪਾਤਸ਼ਾਹ, ਖਾਲੀ ਝੋਲੀ ਲੈ ਕੇ ਆਈ ਹਾਂ, ਇਹਨੂੰ ਝੋਲੀ ਨੂੰ ਭਰ ਦਿਓ, ਕਿਰਪਾ ਕਰ ਦਿਓ, ਪੁੱਤਰ ਦੀ ਦਾਤ ਤੋਂ ਸੱਖਣੀ ਹੈ, ਦਾਤ ਪਾ ਦਿਓ। ਹਜ਼ੂਰ ਕਹਿਣ ਲੱਗੇ, ਮਾਤਾ ਤੈਨੂੰ ਕਿਹਾ ਸੀ, ਕੱਲ੍ਹ ਆਈ ਸੀ ਤੂੰ, ਤੇਰੇ ਭਾਗਾਂ ਵਿੱਚ, ਤੇਰੀ ਕਿਸਮਤ 'ਚ ਨਹੀਂ ਲਿਖਿਆ ਹੋਇਆ। ਕਹਿਣ ਲੱਗੀ, ਸੱਚੇ ਪਾਤਸ਼ਾਹ, ਉੱਥੇ ਵੀ ਤੁਸੀਂ ਲਿਖਣ ਵਾਲੇ, ਇੱਥੇ ਵੀ ਤੁਸੀਂ ਲਿਖਣ ਵਾਲੇ, ਕਲਮ ਦਵਾਤ ਹਜ਼ੂਰ ਤੇ ਅੱਗੇ ਕਰਦਿਆਂ ਹੋਇਆ। ਕਹਿਣ ਲੱਗੀ, ਜੇ ਉੱਥੇ ਨਹੀਂ ਸੀ ਲਿਖੇ ਤੇ ਹੁਣ ਲਿਖਦੇ ਹੋ। ਹਜ਼ੂਰ ਮੁਸਕਰਾ ਕੇ ਤਰੁੱਠੇ, ਬੜੇ ਪ੍ਰਸੰਨ ਹੋਏ। ਕਈ ਵਾਰ ਅਸੀਂ ਜਦੋਂ ਬੜੀ ਸਾਦਗੀ ਦੇ ਵਿੱਚ ਹਜ਼ੂਰ ਦੇ ਕੋਲ ਆਪਣੀ ਨਿਰਸ਼ਲਤਾ ਪ੍ਰਗਟ ਕਰਦੇ ਹਾਂ ਨਾ, ਉੱਥੇ ਗੁਰੂ ਜਿਹੜੀ ਦਾਤ ਭਾਗਾਂ ਵਿੱਚ ਵੀ ਨਾ ਹੋਵੇ, ਉਹ ਵੀ ਦਾਤ ਪਾ ਦਿੰਦੇ ਨੇ। ਹੱਥ 'ਚ ਪਕੜ ਲਿਆ ਤੇ ਕਲਮ ਲੈ ਕਰਕੇ ਲਿਖਣ ਲੱਗ ਪਏ। ਕਹਿੰਦੇ ਨੇ, ਇਤਿਹਾਸ ਦੱਸਦਾ ਹੈ ਕਿ ਉਹ ਜਿੱਥੇ ਇੱਕ ਸੀ ਉੱਥੇ ਸਾਦਾ ਬਣ ਗਿਆ। ਆਖਿਆ, ਹਜ਼ੂਰ ਇਹ ਤਾਂ ਸਾਦਾ ਹੈ। ਕਹਿਣ ਲੱਗੇ, ਅਕਾਲ ਪੁਰਖ ਵਾਹਿਗੁਰੂ ਕਿਰਪਾਲੂ ਕਿਰਪਾ ਕਰੇਗਾ, ਜੇ ਸਾਦਾ ਹੈ ਤਾਂ ਫਿਰ ਸੱਤੇ ਹੀ ਹੋਣਗੇ। ਕਿ ਸੱਤ ਹੈ, ਇਹ ਇਤਿਹਾਸ ਦੱਸਦਾ ਹੈ ਕਿ ਸੱਤ ਪੁੱਤਰ ਉਸ ਮਾਤਾ ਦੇ ਘਰ ਦੇ ਵਿੱਚ ਹੋਏ ਨੇ ਹਜ਼ੂਰ ਦੀ ਬਖਸ਼ਿਸ਼ ਦੇ ਨਾਲ। ਜੋ ਚੀਜ਼ ਮੰਗੀਏ ਗੁਰੂ ਦੇ ਕੋਲੋਂ ਉਹ ਪ੍ਰਾਪਤ ਹੁੰਦੀ ਹੈ, ਉਹ ਮਿਲਦਾ ਹੈ। ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਈਏ, ਉਹ ਮਿਲ ਜਾਂਦਾ ਹੈ। ਗੁਰੂ ਕਿਸੇ ਦਾਤ ਤੋਂ ਵਾਂਝਾ ਨਹੀਂ ਰਹਿਣ ਦਿੰਦਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮੈਂ ਐਵੇਂ ਹੀ ਨਹੀਂ ਆਪਣੇ ਗੁਰੂ ਦੀ ਵਡਿਆਈ ਕਰਦਾ, ਕੋਈ ਨਾ ਪਹੁੰਚਣਹਾਰਾ ਦੂਜਾ, ਉਹਦੇ ਬਰਾਬਰ ਕੋਈ ਪਹੁੰਚ ਹੀ ਨਹੀਂ ਸਕਦਾ। ਜਿੱਦਾਂ ਦੀਆਂ ਉਹਦੀਆਂ ਬਖਸ਼ਿਸ਼ਾਂ, ਜਿੱਦਾਂ ਦੀਆਂ ਦਾਤਾਂ ਨੇ ਨਾ ਉਹਦੀਆਂ, ਉਹ ਮਾਲਕ ਕਿਰਪਾਲੂ ਤਰੁੱਠ ਕਰਕੇ ਬਖਸ਼ਦਾ ਹੈ, ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਮੈਨੂੰ ਇਹ ਪੂਰਨ ਯਕੀਨ ਔਰ ਪੂਰਨ ਭਰੋਸਾ ਹੈ, ਉਹ ਮੇਰਾ ਆਸਰਾ ਬਣ ਗਿਆ ਹੈ।
ਆਪਣੇ ਸਤਿਗੁਰੀ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੈ।
ਇਹ ਰਹਾਉ ਦੀ ਪੰਕਤੀ ਹੈ, ਕਹਿੰਦੇ ਹਜ਼ੂਰ ਮੈਂ ਆਪਣੇ ਸਤਿਗੁਰ ਤੋਂ ਬਲਹਾਰ ਹਾਂ, ਸਦਕੇ ਜਾਂਦਾ ਹਾਂ। ਆਪਣੇ ਸਤਿਗੁਰ ਕਹਿ ਬਲਹਾਰੇ, ਬਲਹਾਰੇ ਦਾ ਮਤਲਬ ਕੁਰਬਾਨ ਜਾਣਾ, ਸਦਕੇ ਜਾਣਾ, ਬਲਹਾਰ ਜਾਣਾ, ਜਿਵੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਆਖਦੇ ਨੇ, ਬਲਹਾਰੀ ਗੁਰੇ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲੱਗੀ ਵਾਰ। ਉਹਨੂੰ ਮਨੁੱਖਾਂ ਤੋਂ ਦੇਵਤੇ ਬਣਾਉਂਦਿਆਂ ਦੇਰੀ ਨਹੀਂ ਲੱਗਦੀ, ਉਹਨਾਂ ਅਸੁਰਾਂ ਤੋਂ ਦੇਵ ਕਰਦਿਆਂ, ਪਸ਼ੂਆਂ ਤੋਂ, ਪਸ਼ੂ ਬਿਰਤੀ ਤੋਂ ਉਠਾ ਕਰਕੇ ਉਹ ਪਰਮੇਸ਼ਰ ਦੇ ਸਵਰੂਪ ਬਣਾਉਣ ਵਾਲਾ ਹੈ, ਦੇਵਤਿਆਂ ਦਾ ਰੂਪ ਬਖਸ਼ਣ ਵਾਲਾ ਹੈ, ਕਾਇਆ ਕਲਪ ਕਰ ਦਿੰਦਾ ਹੈ। ਗੁਰੂ ਦੇ ਚਰਨਾਂ ਦੇ ਵਿੱਚ ਆ ਜਾਈਏ, ਗੁਰੂ ਦੀ ਸ਼ਰਨ ਲੈ ਲਈਏ, ਗੁਰੂ ਆਪਣੀ ਸਿੱਖਿਆ ਉਪਦੇਸ਼ ਦੇ ਨਾਲ ਸਾਡੇ ਜੀਵਨ ਦਾ ਰੰਗ ਢੰਗ ਹੀ ਬਦਲ ਕੇ ਰੱਖ ਦਿੰਦਾ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ, ਮੈਂ ਸਦਕੇ ਹਾਂ, ਬਲਹਾਰ ਹਾਂ ਆਪਣੇ ਗੁਰੂ ਤੋਂ। ਜਿੰਨਾ ਸਦਕੇ ਜਾਵਾਂ, ਜਿੰਨਾ ਬਲਹਾਰ ਜਾਵਾਂ, ਸਤਿਗੁਰ ਵੱਡਾ ਕਰ ਸਾ ਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ, ਸ਼ਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਉਹਦੀ ਕਿਰਪਾ ਹੋ ਜਾਵੇ, ਉਹਦੀ ਮਿਹਰ ਹੋ ਜਾਵੇ, ਤੇ ਜਿੰਨੀਆਂ ਬੁਰਿਆਈਆਂ ਨੇ ਸਾਡੇ ਜੀਵਨ ਦੇ ਵਿੱਚ, ਕਰ ਹੁਕਮ ਮਸਤਕ ਹੱਥ ਧਾਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਉਹ ਵਿੱਚੋਂ ਮਾਰ ਕੇ ਕੱਢ ਦਿੰਦਾ ਹੈ, ਬੁਰਿਆਈਆਂ ਦੂਰ ਕਰ ਦਿੰਦਾ ਹੈ, ਔਗਣ ਕੱਟ ਦਿੰਦਾ ਹੈ। ਇਹ ਸਤਿਗੁਰੂ ਐਸਾ ਦਿਆਲੂ ਹੈ। ਤੇ ਭਾਈ, ਫਿਰ ਐਸੇ ਦਿਆਲੂ, ਐਸੇ ਕਿਰਪਾਲੂ ਸਤਿਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ, ਬਲਹਾਰ ਜਾਣਾ ਚਾਹੀਦਾ ਹੈ। ਜਿੰਨਾ ਸਦਕੇ ਜਾਈਏ, ਜਿੰਨਾ ਬਲਹਾਰ ਜਾਈਏ, ਉਹਨਾਂ ਹੀ ਥੋੜਾ ਹੈ। ਆਪਣੇ ਸਤਿਗੁਰ ਕਹਿ ਬਲਹਾਰੈ, ਆ ਗਏ ਸੁਖ ਪਾਛੇ ਸੁਖ ਸਹਿਜਾ। ਕਹਿੰਦੇ ਨੇ ਜੀਵਨ ਦੇ ਵਿੱਚ ਪਹਿਲਾਂ ਵੀ ਉਹਦਾ ਹੀ ਬਖਸ਼ਿਆ ਸੁੱਖ ਸੀ, ਹੁਣ ਵੀ ਉਹਦਾ ਹੀ ਬਖਸ਼ਿਆ ਹੋਇਆ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਦੀਵੀ ਤੇ ਅਟਲ ਸੁੱਖ ਜਿਹੜਾ ਉਹ ਹੀ ਬਖਸ਼ਣ ਵਾਲਾ ਹੈ। ਜਿਹੜੇ ਦੁਨਿਆਵੀ ਸੁੱਖ ਨੇ ਨਾ, ਉਹ ਆਉਂਦੇ ਜਾਂਦੇ ਰਹਿੰਦੇ ਨੇ, ਪਰ ਜਿਹੜਾ ਗੁਰੂ ਦੇ ਨਾਲ ਜੁੜ ਕੇ ਵਾਹਿਗੁਰੂ ਦੇ ਮਿਲਾਪ ਦਾ ਸੁੱਖ ਹੈ, ਉਹ ਸਦਾ ਰਹਿਣ ਵਾਲਾ ਸੁੱਖ ਹੈ, ਔਰ ਉਹ ਬਿਲਸਣ ਵਾਲਾ ਨਹੀਂ ਹੈ, ਉਹ ਅਟਲ ਸੁੱਖ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ, ਮੈਂ ਮਾਲਕ ਤੋਂ ਸਦਕੇ ਬਲਹਾਰ ਹਾਂ, ਉਹਨੇ ਮੇਰੇ ਘਰ ਦੇ ਵਿੱਚ ਘਰ ਆਨੰਦ ਹਮਾਰੇ, ਆਤਮਿਕ ਆਨੰਦ ਪੈਦਾ ਕਰ ਦਿੱਤਾ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲ ਕਰਕੇ ਕਹਿੰਦੇ ਨੇ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਣ ਗਾਵਣ ਆਈਆਂ। ਆਨੰਦ ਦੀ ਅਵਸਥਾ ਬਣ ਜਾਂਦੀ ਹੈ, ਆਤਮਿਕ ਅਡੋਲਤਾ ਦੀ ਅਵਸਥਾ ਬਣ ਜਾਂਦੀ ਹੈ, ਜਿਹੜੀ ਕਦੇ ਕਿਸੇ ਵੀ ਥਾਂ ਤੇ, ਭਾਵੇਂ ਬੰਦ ਕੱਟਿਆ ਜਾਵੇ, ਭਾਵੇਂ ਚਰਖੜੀਆਂ ਤੇ ਚੜ ਜਾਵੇ, ਭਾਵੇਂ ਜੋ ਮਰਜ਼ੀ ਤਨ ਦੇ ਨਾਲ ਹੋ ਜਾਵੇ, ਇਹ ਆਤਮਿਕ ਆਨੰਦ ਤੇ ਅਡੋਲਤਾ ਜਿਹੜੀ ਹੈ, ਇਹ ਹਰੇਕ ਪ੍ਰਸਥਿਤੀ ਦੇ ਵਿੱਚ ਬਰਕਰਾਰ ਰਹਿੰਦੀ ਹੈ, ਬਣੀ ਰਹਿੰਦੀ ਹੈ, ਇਹ ਮਿਟਦੀ ਨਹੀਂ ਹੈ, ਖਤਮ ਨਹੀਂ ਹੁੰਦੀ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਸਭ ਬਖਸ਼ਣ ਵਾਲੇ, ਇਹ ਆਨੰਦ ਦੇਣ ਵਾਲੇ, ਆਪਣੇ ਸਤਿਗੁਰੂ ਤੋਂ ਮੈਂ ਬਲਹਾਰ ਸਦਕੇ ਜਾਂਦਾ ਹਾਂ।
ਰਹਾਓ ਅੰਤਰ ਜਾਮੀ ਕਰਨਾ ਹਾਰਾ, ਸੋਈ ਖਸਮ ਹਮਾਰਾ।
ਸਾਡਾ ਮਾਲਕ ਕੌਣ ਹੈ? ਖਸਮ ਕਹਿੰਦੇ ਨੇ ਮਾਲਕ ਨੂੰ, ਸਾਡਾ ਮਾਲਕ ਉਹ ਹੈ ਜਿਹੜਾ ਦਿਲ ਦੀਆਂ ਜਾਣਨ ਵਾਲਾ ਹੈ, ਅੰਤਰਜਾਮੀ ਕਰਨੇ ਹਾਰਾ, ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਸਾਰੀਆਂ ਸ਼ਕਤੀਆਂ ਜਿਹਦੇ ਕੋਲ ਨੇ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਨ ਕੋਏ, ਨਾਨਕ ਤਿਸ ਬਲਹਾਰਨੇ ਜਲ ਥਲ ਨਹੀਂ ਸੋਏ, ਜੋ ਸਾਰੀਆਂ ਥਾਵਾਂ ਤੇ ਵਸ ਰਿਹਾ ਹੈ, ਸਭ ਦੇ ਦਿਲਾਂ ਤੱਕ ਉਹਦੀ ਪਹੁੰਚ ਹੈ, ਸਾਡੀ ਤੇ ਪਹੁੰਚ ਜਿਹੜਾ ਸਾਡੇ ਸਾਹਮਣੇ ਹੈ ਉੱਥੋਂ ਤੱਕ ਹੀ ਹੈ ਨਾ ਜਿੱਥੋਂ ਤੱਕ ਸਾਡੀਆਂ ਅੱਖਾਂ ਵੇਖਦੀਆਂ ਨੇ, ਪਰ ਉਹਦੀ ਦ੍ਰਿਸ਼ਟੀ ਜਿਹੜੀ ਹੈ ਇਨਵਿਜ਼ੀਬਲ ਹੈ, ਉਹ ਸਾਰੀਆਂ ਕੰਧਾਂ ਨੂੰ ਦੀਵਾਰਾਂ ਨੂੰ ਚੀਰ ਕੇ ਚਲੀ ਜਾਂਦੀ ਹੈ। ਕੋਈ ਆਖੇ ਨਾ ਮੈਨੂੰ ਕੋਈ ਵੇਖ ਨਹੀਂ ਰਿਹਾ, ਮੈਂ ਪਾਪ ਕਰ ਲਵਾਂ, ਚੋਰੀ ਕਰ ਲਵਾਂ, ਪਰਦੇ ਦੇ ਕਰਕੇ, ਦੇ ਕਿਵਾੜ ਬੰਦ ਕਰਕੇ ਮੈਂ ਕੁਕਰਮ ਕਰ ਲਵਾਂ, ਨਹੀਂ, ਮਾਲਕ ਦੀਆਂ ਨਜ਼ਰਾਂ ਉੱਥੇ ਵੀ ਨੇ, ਪਰ ਦਾਰਾ ਸੰਗ ਫਾਕੇ, ਉੱਥੋਂ ਤੱਕ ਵੀ ਉਹਦੀ ਦ੍ਰਿਸ਼ਟੀ ਜਿਹੜੀ ਇਹ ਪਹੁੰਚ ਜਾਂਦੀ ਹੈ, ਕਿਉਂਕਿ ਉਹ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਭ ਤੱਕ ਉਸਦੀ ਪਹੁੰਚ ਉਸ ਮਾਲਕ ਦੀ ਹੈ, ਐਸਾ ਉਹ ਸਾਡਾ ਖਸਮ ਹੈ।
ਮੇਰੇ ਭਾਉ ਭਾਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰਾ।
ਜਿਹੜਾ ਵੀ ਮਨੁੱਖ ਗੁਰੂ ਦੇ ਚਰਨੀ ਲੱਗ ਜਾਂਦਾ ਹੈ, ਜਿਹਦੇ ਜੀਵਨ ਦਾ ਆਸਰਾ ਗੁਰੂ ਬਣ ਜਾਂਦਾ ਹੈ, ਜਿਨ ਆਧਾਰਾ ਦਾ ਮਤਲਬ ਹੈ ਪੈਟਰਨ, ਜਿਹੜਾ ਗੁਰੂ ਨੂੰ ਹੀ ਆਪਣੇ ਜੀਵਨ ਦਾ ਆਧਾਰ ਸਮਝਦਾ ਹੈ ਕਿ ਗੁਰੂ ਹੀ ਮੇਰੇ ਜੀਵਨ ਦਾ ਆਧਾਰ ਹੈ, ਹੋਰ ਕੋਈ ਨਹੀਂ ਹੈ। ਤੂੰ ਤਾਣ ਦੀਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ, ਗੁਰੂ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ। ਕਹਿੰਦੇ ਨੇ ਕਿ ਉਹ ਗੁਰੂ ਦੇ ਚਰਨੀ ਲੱਗ ਕੇ ਫਿਰ ਕੀ ਨਿਰਭਉ ਭਏ, ਭੈ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਤੌਖਲਾ ਸਹਿਮ ਡਰ ਨਹੀਂ ਰਹਿੰਦਾ।
ਇੱਕ ਰਾਮ ਨਾਮ ਆਧਾਰਾ,
ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਹਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ।
ਦਰਸਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ।
ਬੜਾ ਸੁੰਦਰ ਵਿਸ਼ਰਾਮ ਭਾਈ ਸਾਹਿਬ ਜੀ ਨੇ ਦਿੱਤਾ ਹੈ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਪ੍ਰਭੂ ਦਾ ਜਿਹੜਾ ਹੈ ਉਹ ਦਰਸ਼ਨ ਸਫਲ ਹੈ, ਉਹਦਾ ਦਰਸ਼ਨ ਸਫਲ ਹੈ। ਦਰਸ਼ਨ ਦਾ ਮਤਲਬ ਫਿਲਾਸਫੀ ਵੀ ਹੈ, ਗੁਰੂ ਦੀ ਫਿਲਾਸਫੀ, ਗੁਰੂ ਦੀ ਸਿੱਖਿਆ ਸਫਲ ਹੈ। ਕੋਈ ਵੀ ਲੈ ਲਵੇ, ਕਿਸੇ ਵੀ ਤਰ੍ਹਾਂ ਦਾ ਮਨੁੱਖ ਲੈ ਲਵੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੇ ਸੋ ਕਲਮੈ, ਘੱਟ ਘੱਟ ਨਾਨਕ ਮਾਝਾ। ਕੋਈ ਵੀ ਲੈ ਲਵੇ, ਹਿੰਦੂ ਲੈ ਲਵੇ, ਈਸਾਈ ਲੈ ਲਵੇ, ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭਸੇ ਲਏ ਮਿਲਾਏ ਜੀਓ, ਇਹਦੇ ਦਰ ਤੇ ਜਿਹੜਾ ਵੀ ਆ ਜਾਵੇ। ਆਹ ਦਰਵਾਜ਼ੇ ਜਿਹੜੇ ਨੇ ਇਸੇ ਕਰਕੇ ਖੁੱਲੇ ਨੇ, ਕਿਸੇ ਵੀ ਦਰਵਾਜ਼ੇ ਤੋਂ ਕੋਈ ਵੀ ਆ ਜਾਵੇ, ਕਿਸੇ ਵੀ ਤਰ੍ਹਾਂ ਦਾ ਹੋਵੇ, ਕਾਲਾ ਹੋਵੇ, ਗੋਰਾ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ, ਗੁਰੂ ਦੀ ਫਿਲਾਸਫੀ, ਗੁਰੂ ਦਾ ਦਰਸ਼ਨ ਸਫਲ ਹੈ। ਸਫਲ ਦਰਸ਼ਨ ਅਕਾਲ ਮੂਰਤ, ਉਹ ਨਾਸ਼ ਰਹਿਤ ਮੂਰਤ ਹੈ, ਸਮੇਂ ਦਾ ਉਹਦੇ ਉੱਪਰ ਕੋਈ ਪ੍ਰਭਾਵ ਨਹੀਂ ਹੈ। ਪ੍ਰਭ, ਉਹ ਪ੍ਰਭੂ ਜਿਹੜਾ ਹੈ, ਹੈ ਵੀ ਉਹ ਹੁਣ ਵੀ ਹੈ, ਹੋਵਨ ਹਾਰਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨੇ ਅਟਲ ਹੋਣ ਵਾਲੇ ਹੀ ਰਹਿਣਾ ਹੈ। ਇਹ ਪਾਤਸ਼ਾਹ ਨੇ ਇਸੇ ਕਰਕੇ ਆਰੰਭ ਦੇ ਵਿੱਚ ਹੀ ਇਹ ਬਚਨ ਜਿਹੜੇ ਲਿਖ ਦਿੱਤੇ, ਮੂਲ ਮੰਤਰ ਜਦੋਂ ਬਖਸ਼ਿਸ਼ ਕੀਤਾ ਤੇ ਨਾਲ ਹੀ ਲਿਖ ਦਿੱਤਾ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਹੈ ਵੀ ਇਹ ਤੇ ਹੋਸੀ ਹੋਣਾ ਨਹੀਂ ਹੈ ਉਹਨੇ। ਆ ਜਿਹੜਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੱਜ ਸ੍ਰੀ ਰਾਗ ਦੇ ਅੰਦਰ ਪੜ੍ਹਦੇ ਹਨ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਆ, ਉਹਦਾ ਮਤਲਬ ਵੀ ਇਹ, ਪਹਿਲਾਂ ਵੀ ਸੀ, ਆਦਿ ਕਾਲ ਦੇ ਵਿੱਚ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਅਟਲ ਹੋਣ ਵਾਲਾ ਹੈ, ਉਹ ਪ੍ਰਭੂ ਸਦੀਵ ਹੈ।
ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ,
ਜਿਹੜੇ ਉਹਦੇ ਜਨ ਨੇ, ਜਿਹੜੇ ਉਹਦੇ ਸੇਵਕ ਨੇ ਨਾ, ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ, ਐਸੀ ਪ੍ਰੀਤ ਦਾ ਉਹ ਡਾਢਾ ਪੱਕਾ ਹੈ, ਐਸਾ ਪਿਆਰ ਕਰਨ ਵਾਲਾ ਹੈ, ਪ੍ਰੀਤ ਕਰਨ ਵਾਲਾ ਹੈ ਉਹ ਮਾਲਕ, ਆਪਣੇ ਸੇਵਕਾਂ ਨੂੰ, ਆਪਣੇ ਦਾਸਾਂ ਨੂੰ, ਆਪਣੇ ਪਿਆਰਿਆਂ ਨੂੰ ਆਪਣੇ ਗਲ ਨਾਲ ਲਾ ਕੇ ਪਿਆਰ ਕਰਨ ਵਾਲਾ ਹੈ।
ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ,
ਬੜੀ ਕਿਰਪਾ ਹੁੰਦੀ ਹੈ ਮਾਲਕ ਦੀ, ਜਿਹੜਾ ਗੁਰੂ ਦੀ ਚਰਨ ਵਿੱਚ ਆ ਜਾਵੇ, ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ, ਤੇ ਫਿਰ ਇਸ ਨਾਲੋਂ ਵੱਡੀ ਵਡਿਆਈ ਅਚਰਜ ਸ਼ੋਭਾ, ਉਸ ਮਾਲਕ ਦੀ ਵਡਿਆਈ ਬੜੀ ਵੱਡੀ ਹੈ, ਉਹਦੀ ਸ਼ੋਭਾ ਬੜੀ ਅਸਰਤ ਹੈ, ਹੈਰਤ ਅੰਗੇਜ਼ ਹੈ। ਹਜ਼ੂਰ ਕਹਿੰਦੇ ਨੇ ਨਾ ਕਿ ਉਹ ਮਾਲਕ ਦੀ ਵਡਿਆਈ ਇੱਦਾਂ ਦੀ ਹੈ ਕਿ ਜਿਹੜੇ ਸੇਵਕ ਜਨ ਨੇ ਨਾ, ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਕਰ ਆਪਣੇ ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੇਤ ਆਦਿ ਅੰਤ, ਪ੍ਰਭ ਸਦਾ ਸਹਾਈ, ਧਨ ਹਮਾਰਾ ਨੀਤ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਉਹਦੀ ਵਡਿਆਈ, ਉਹਦੀ ਅਸਚਰਜਤਾ ਵਾਲੀ ਜਿਹੜੀ ਹੈ, ਵਿਸਮਾਦਤ ਕਰਨ ਵਾਲੀ ਵਡਿਆਈ ਦੇਖ ਕਰਕੇ ਸੇਵਕਾਂ ਦੇ ਮਨ ਦੇ ਵਿੱਚ ਕੀ ਹੁੰਦਾ ਹੈ? ਬਿਲਾਸ ਪੈਦਾ ਹੁੰਦੇ ਨੇ, ਖੁਸ਼ੀਆਂ ਪੈਦਾ ਹੁੰਦੀਆਂ ਨੇ, ਆਨੰਦ ਪੈਦਾ। ਜਿਹੜੇ ਪਰਮੇਸ਼ਰ ਦੇ ਨਾਲ ਜੁੜ ਕੇ ਗੁਰੂ ਦੀ ਕਿਰਪਾ ਦੇ ਨਾਲ, ਉਹਨਾਂ ਦਾ ਮਨ ਖਿੜਿਆ ਰਹਿੰਦਾ ਹੈ। ਨਾਨਕ ਭਗਤਾਂ ਸਦਾ ਵਿਕਾਸ ਵਾਲੀ ਅਵਸਥਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਤੇ ਜਿਹੜਾ ਜੁੜ ਗਿਆ ਉਸ ਮਾਲਕ ਦੇ ਨਾਲ, ਉਸ ਵੱਡੀ ਵਡਿਆਈ ਤੇ ਅਸਚਰਜ ਸ਼ੋਭਾ ਵਾਲੇ ਪ੍ਰਭੂ ਦੇ ਨਾਲ ਜਿਹੜਾ ਜੁੜ ਗਿਆ, ਗੁਰੂ ਦੀ ਕਿਰਪਾ ਦੇ ਨਾਲ ਜੁੜਿਆ ਜਾਣਾ ਜੇ, ਤੇ ਮਹਾਰਾਜ ਕਹਿੰਦੇ ਨੇ ਉਹਦਾ ਫਿਰ ਕੀ ਹੋਇਆ? ਕਾਰਜ ਆਇਆ ਰਾਸੇ। ਕਿਹੜਾ ਕਾਰਜ? ਜੀਵਨ ਮਨੋਰਥ, ਪ੍ਰਭੂ ਦੇ ਮਿਲਾਪ ਵਾਲਾ, ਪਰਮਾਤਮਾ ਦੇ ਮਿਲਾਪ ਵਾਲਾ ਉਹਦਾ ਕਾਰਜ ਜਿਹੜਾ ਹੈ ਰਾਸੇ ਆ ਜਾਂਦਾ ਹੈ, ਸਫਲ ਹੋ ਜਾਂਦਾ ਹੈ, ਪਰਮਾਤਮਾ ਉਹਨੂੰ ਮਿਲ ਪੈਂਦਾ ਹੈ।
ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ।
ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਨਕ ਕੋ ਗੁਰ ਪੂਰਾ ਭੇਟਿਓ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਭੇਟਿਓ ਦਾ ਮਤਲਬ ਮਿਲ ਪਿਆ ਹੈ, ਤੇ ਮੇਰੇ ਸਾਰੇ ਦੁੱਖ ਬਿਨਸਜ ਗਏ ਹਨ, ਦੁੱਖਾਂ ਦਾ ਨਾਸ਼ ਹੋ ਗਿਆ ਹੈ। ਗੁਰੂ ਦੇ ਮਿਲਾਪ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਮੇਰਾ ਪ੍ਰਭੂ ਦੇ ਨਾਲ ਮਿਲਾਪ ਹੋ ਗਿਆ ਹੈ। ਅੱਜ ਦੇ ਵਾਕ ਦਾ, ਮੁੱਖ ਵਾਕ ਦਾ ਭਾਵ ਜਿਹੜਾ ਹੈ ਅੰਤਰੀ ਵੀ ਇਹੋ ਹੈ, ਜਿਹੜਾ ਗੁਰੂ ਦੀ ਸ਼ਰਨ ਪੈ ਗਿਆ, ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆ ਗਿਆ, ਗੁਰੂ ਨੇ ਉਸ ਨੂੰ ਪ੍ਰਭੂ ਦੇ ਨਾਲ ਮਿਲਾ ਦਿੱਤਾ। ਪ੍ਰਭੂ ਦੇ ਨਾਲ ਮਿਲਾਪ ਹੋਣ ਤੋਂ ਉਹਨੂੰ ਕੋਈ ਨਹੀਂ ਰੋਕ ਸਕਦਾ, ਜਿਹੜਾ ਗੁਰੂ ਦੀ ਸ਼ਰਨ ਪੈ ਜਾਵੇਗਾ। ਇਹ ਸਮਝਾਇਆ ਹੈ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਮੁੱਖ ਵਾਕ ਦੇ ਅੰਦਰ। ਹੁਣ ਰਾਮਕਲੀ ਰਾਗ ਦੇ ਅੰਦਰ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਚੱਲ ਰਹੀ ਹੈ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਖਸ਼ਿਸ਼ ਕੀਤੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਆਓ ਪੰਕਤੀ ਸਰਵਣ ਕਰੋ।
ਰਾਮਕਲੀ ਮਹੱਲਾ ਪਹਿਲਾ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੇ ਮਤ ਜਾਈ।
ਬਿਲਕੁਲ ਗੁਰੂ ਦੀ ਬਖਸ਼ਿਸ਼ ਮਿਹਰ ਦੇ ਨਾਲ ਜੁੜਿਆ ਹੋਇਆ ਇਹ ਸ਼ਬਦ ਹੈ, ਇਹ ਪਾਵਨ। ਕਹਿੰਦੇ ਨੇ ਅਸੀਂ ਜਿਹੜੇ ਜੀਵ ਆ ਨਾ, ਅਸੀਂ ਇਵੇਂ ਅਰਦਾਸ ਕਰਨੀ, ਇਹ ਸਮਝ ਲਓ ਕਿ ਇੱਕ ਅਰਦਾਸ ਕਰਨ ਦੀ ਜਾਂਚ ਦੱਸੀ ਹੈ। ਅਸੀਂ ਜਿੰਨੇ ਵੀ ਜੀਵ ਸੰਸਾਰ ਤੇ ਆਏ ਹਨ, ਸਾਡੀ ਜ਼ਿੰਦਗੀ ਰੂਪੀ ਬੇੜੀ ਜਿਹੜੀ ਹੈ ਨਾ, ਅਰਦਾਸ ਕਰੀਏ ਹੇ ਸੱਚੇ ਪਾਤਸ਼ਾਹ, ਪਾਪਾਂ ਦੇ ਨਾਲ ਭਰੀ ਪਈ ਹੈ। ਹਮ ਡੋਲਤ, ਡੋਲਤ ਦਾ ਮਤਲਬ ਅਸੀਂ ਡੋਲ ਰਹੇ। ਹਮ ਸ਼ਬਦ ਇੱਥੇ ਆਪਣੇ ਵਾਸਤੇ ਹਜ਼ੂਰ ਨੇ ਵਰਤ ਕੇ ਸਾਨੂੰ ਸਮਝਾਇਆ ਹੈ, ਕਹਿੰਦੇ ਮੈਂ ਡੋਲ ਰਿਹਾ ਹਾਂ। ਹਮ ਡੋਲਤ ਕਿਉਂ? ਬੇੜੀ ਪਾਪ ਭਰੀ ਹੈ, ਕਿਉਂਕਿ ਜ਼ਿੰਦਗੀ ਰੂਪੀ ਬੇੜੀ ਪਾਪਾਂ ਦੇ ਨਾਲ ਲੱਦੀ ਹੋਈ ਹੈ। ਲੇਖੇ ਕਤੇ ਨਾ ਛੁੱਟੀਏ, ਖਿਣ ਖਿਣ ਭੁੱਲਣ ਹਾਰ, ਇੰਨੇ ਭੁੱਲਾਂ ਤੇ ਇੰਨੀਆਂ ਗਲਤੀਆਂ ਨੇ ਅਸੀਂ ਜੀਵਨ ਵਿੱਚ ਕਰਦੇ ਹਾਂ। ਹਜ਼ੂਰ ਨੇ ਇੱਕ ਸ਼ਬਦ ਇਹ ਵਰਤਿਆ ਹੈ, ਪਾਪ ਭਰੀ ਹੈ। ਪਵਨ ਲੱਗੇ ਮਤ ਜਾਈ, ਪਵਨ ਲੱਗੇ ਮਤ ਜਾਈ ਦਾ ਮਤਲਬ ਹੈ ਕਿ ਮਾਇਆ ਦਾ ਝਕੋਲਾ, ਪਵਨ, ਪਵਨ ਸ਼ਬਦ ਦਾ ਇੱਥੇ ਮਤਲਬ ਹੈ ਮਾਇਆ ਦਾ ਹੁਲਾਰਾ, ਮਾਇਆ ਦਾ ਹੁਲਾਰਾ, ਹਵਾ ਦਾ ਹੁਲਾਰਾ ਲੱਗ ਕਰਕੇ ਇਹ ਕਿਤੇ ਜ਼ਿੰਦਗੀ ਰੂਪੀ ਬੇੜੀ ਜਿਹੜੀ ਹੈ ਨਾ, ਡੁੱਬ ਨਾ ਜਾਏ। ਮਤ ਜਾਈ ਦਾ ਮਤਲਬ ਹੈ ਡੁੱਬ ਨਾ ਜਾਵੇ ਸਾਡੀ, ਇਹ ਤੁਸੀਂ ਕਿਰਪਾ ਕਰੋ।
ਸਨਮੁਖ ਸਿੱਧ ਭੇਟਣ ਕੋ ਆਏ, ਨਿਹਚਾਉ ਦੇਹ ਵਡਿਆਈ।
ਸਨਮੁਖ ਸਿੱਧ ਭੇਟਣ ਕੋ ਆਏ, ਇੱਥੇ ਸਿੱਧ ਸ਼ਬਦ ਜਿਹੜਾ ਹੈ ਪ੍ਰਭੂ ਵਾਸਤੇ ਵਰਤਿਆ ਹੈ। ਅਸੀਂ ਪ੍ਰਭੂ ਨੂੰ ਮਿਲਣ ਵਾਸਤੇ ਹੇ ਸਤਿਗੁਰੂ ਤੇਰੇ ਦਰ ਤੇ ਆਏ ਹਾਂ। ਅੱਜ ਜਿੰਨੇ ਤੁਸੀਂ ਗੁਰੂ ਦਰ ਤੇ ਆਏ ਹੋ, ਕਰੋ ਅਰਦਾਸ, ਅਸੀਂ ਵਾਹਿਗੁਰੂ ਨੂੰ ਮਿਲਣ ਵਾਸਤੇ, ਸਿੱਧ ਪ੍ਰਭੂ ਨੂੰ ਮਿਲਣ ਵਾਸਤੇ ਆਏ ਹਾਂ, ਤੇਰੇ ਸਨਮੁਖ ਆਏ ਹਾਂ, ਭੇਟਣ ਕੋ ਆਏ, ਨਿਹਚੋ ਦੇਹ ਵਡਿਆਈ। ਤੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਦਿਓ, ਜੋ ਨਾਮ ਦੇ ਨਾਲੋਂ ਟੁੱਟੇ ਹੋਏ ਹਾਂ, ਕਿਉਂਕਿ ਨਾਮ ਹੀ ਜਿਹੜਾ ਹੈ ਸਾਨੂੰ ਸੰਸਾਰ ਭਵ ਸਾਗਰ ਤੋਂ ਤਾਰਨ ਵਾਲਾ ਹੈ। इस करके एरे अगे ए अरदास करदे हां।
तार तारण हारिया देह भगत पूरन अवनासी हो तुझ को बलिहारिया।
ए संसार भव सागर तो तारण वाले गुरु गुर शब्द संबोधन है गुर तार तारण हारिया। हे तारण हार गुरु कृपा करके सानू इस संसार समुंदर दे विचो पार कर दे साड़ी बेड़ी नू। असी तेरे अगे अरदास करते हाँ। देह भगत पूर्ण अविनाशी ना नाश होने वाले हे प्रभु हे सब थां ते पूरे होए हे प्रभु तेरे तो सदके जाते हाँ बलहार जाते हाँ। देह भगत तू कृपा कर भगती दी दात साड़ी चोली विच पा दे।
तुझको बलहारे आ
मैं तेरे तो बलहार हाँ सदके हाँ।
सिद्ध साधिक जोगी अर जंगम एक सिद्ध जिनी त्याया।
तो पंक्ति जेरी है ना इस पंक्ति नू जदो असी पिछे तो पढ़ांगे ना फिर एदे अर्थ समझ आउणगे। एक सिद्ध जिनी त्याया जे कुहुं एक एक शब्द नू कक्के नू अंकुर लगा है ते सिद्ध नू भी अंकुर लगा है सिद्ध दे तद्दे नू। एदा मतलब है एक वचन पलिंग परमात्मा एक सिद्ध जिनी त्याया जिन्हां ने एक प्रभु नू ध्याया एक प्रभु नू सिमरिया। हजूर कहिंदे ने ओही पुगे होए जोगी ने। सिद्ध दा मतलब इत्थे हुण पुगे जोगी आ गया बहुवचन वास्ते आ गया। सिद्ध साध ने ओहीओ जोगी ने ओहीओ जंगम ने जिन्हां ने एक प्रभु नू ध्याया है। इत्थे परिभाषा बदल के जोगियां जंगमां दी रख दित्ती। कहिंदे महाराज साडे नजरां दे विच तां इक प्रभु नूं ध्याउण वाले ही पुगे होए जोगी साधु सिद्ध और जंगम हन।
पर सब पैर सिजत ते स्वामी आखर जिन को आया।
जिन्हां नूं गुरु दा उपदेश समझ दे विच आ गया अखर जिन को आया। अखर दा मतलब है सिखिया उपदेश जिन को आया जिन्हां दी समझ विच पै गया जिन्हां नूं सोझी हो गई जिन्हां ने प्रभु दे पैर जेड़े ने परस लए परसत पैर। सिजत ते स्वामी स्वामी दे चरणां नूं जिन्हां ने सू लिया परस लिया परस दा मतलब है चूना जिन्हां ने प्रभु दे चरणां नूं सू लिया। हजूर कहिंदे ने ओ फिर सिजत ते सिजत दा मतलब सिजना सफल हो जाना उन्हां दा जीवन सफल हो जांदा है।
अखर जिन को आया
जिन्हां नूं प्रभु दा गुरु दा उपदेश समझ विच आ गया।
जप तप संजम करम न जाना नाम जपी प्रभु तेरा।
हजूर कहिंदे ने हे प्रभु मैं ता तेरा नाम जपदा हां मैं किसे होर सो कॉल्ड जप नू किसे तप नू किसे भी अखौती संजम नू किसे कर्म कांड नू नहीं जानदा। जेडे बहुते दसदे ने ना आ कर्म कांड करो आ कर्म कांड करो एस मंत्र दा जाप करो एदी वा एस सिद्धि वास्ते ए करो कहिंदे मैनू कुछ नहीं करना आंदा। ज्ञान ध्यान किस कर्म ना जाना सार ना जाना तेरी मैं ता ओ उठे खड़ा हां मैं ता केवल नाम जपी प्रभ तेरा हे प्रभु केवल तेरा नाम ही जपदा हां।
परमेश्वर नानक भेटियो साचा शब्द निबेरा।
गुरु की कृपा दे नाल मैनू परमेश्वर प्रभु मिल पिया है जिन्हों प्रभु परमेश्वर की प्राप्ति हो जाती है गुरु की कृपा दे नाल। हजूर कहिंदे ने उहदा जीवन सफल हो जाता है सच्चे शब्द दे नाल उहदे जीवन का नबेड़ा हो जाता है। बस गुरु अगे अरदास करिए कि हे सच्चे पातशाह साड़ी भी बेड़ी है ਤੁਹਾਡੇ ਚਰਨਾਂ ਦੇ ਵਿੱਚ ਹੈ ਆਪ ਕਿਰਪਾ ਕਰਕੇ ਸਾਡੇ ਜੀਵਨ ਦੀ ਬੇੜੀ ਨੂੰ ਤਾਰ ਦਿਓ ਮਿਹਰ ਕਰ ਦਿਓ। ਇਹ ਗੁਰੂ ਅੱਗੇ ਅਰਦਾਸ ਕਰਨੀ ਹੈ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ ਆਪ ਜੀ ਬਖਸ਼ਣ ਯੋਗ ਹੋ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ ਸਾਰੀਆਂ ਸੰਗਤਾਂ ਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਜੀ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਉਹਨਾਂ ਦਾ ਧੰਨਵਾਦ ਹੈ। ਭੁੱਲਾਂ ਚੁੱਕਾਂ ਮਾਫ਼ ਕਰ ਦੇਣੀਆਂ ਫਤਿਹ ਦੀ ਸਾਂਝ ਕਰੀਏ ਔਰ ਇਹ ਅਖੀਰਲੀਆਂ ਪੰਕਤੀਆਂ ਜਿਹੜੀਆਂ ਨੇ ਮਿਲ ਕੇ ਪੜ੍ਹਦਿਆਂ ਹੋਇਆਂ ਫਿਰ ਫਤਿਹ ਬੁਲਾਈਏ।
जाप ताप संयम कर मना जाना नाम रती करत तेरा गुरु परमेश्वर नानक भेटे हो साचे करत निदेवा
वाहिगुरु जी का खालसा।